ਕਈ ਸ਼ਖਸ ਆਮ ਹੁੰਦੇ ਹੋਏ ਵੀ ਬੜੇ ਹੀ ਖਾਸ ਹੁੰਦੇ ਹਨ। ਆਪਣੇ ਖਿੱਤੇ ਵਿੱਚ ਲਾਸਾਨੀ ਕਾਮਯਾਬੀ ਹਾਸਲ ਕਰਕੇ ਲੁਕਾਈ ਦਾ ਮਾਰਗਦਰਸ਼ਨ ਕਰਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਦੀ ਕਥਨੀ ਅਤੇ ਕਰਨੀ ਵਿੱਚ ਕੋਈ ਅੰਤਰ ਨਹੀਂ, ਅਤੇ ਜੋ ਸੌਂਦੇ ਹੋਏ ਨਹੀਂ ਸਗੋਂ ਜਾਗਦੇ ਹੋਏ ਆਪਣੇ ਸੁਪਨੇ ਸਾਕਾਰ ਕਰਦੇ ਹਨ। ਸਾਡੇ ਸਾਰਿਆਂ ਲਈ ਇਹ ਹਨ ਪ੍ਰੇਰਣਾ ਦੇ ਸਰੋਤ। ਅੱਜ ਸਾਡੇ ਪ੍ਰੇਰਣਾ ਦੇ ਸਰੋਤ ਹਨ ਭਗਤ ਪੂਰਨ ਸਿੰਘ। ਪੇਸ਼ ਹੈ ਇਸ ਦਾ ਪਹਿਲਾ ਭਾਗ।
ਜਦ ਤੱਕ ਤੁਸੀਂ ਇਸ ਬੇਇੰਤਿਹਾ ਰਹਿਮ ਦਿਲ ਤੇ ਦਲੇਰ ਇਨਸਾਨ ਦੀ ਜ਼ਿੰਦਗੀ ਨੂੰ ਗਹਿਰਾਈ ਨਾਲ ਨਹੀਂ ਸਮਝਦੇ, ਤੁਸੀਂ ਇਸ ਗੱਲ ਨੂੰ ਹਕੀਕਤ ਮੰਨਦੇ ਰਹੋਗੇ ਕਿ ਦੁਨੀਆਂ ਵਿੱਚ ਮਾਂ ਦੇ ਇਲਾਵਾ ਨਿਸਵਾਰਥ ਪਿਆਰ ਤੇ ਸੇਵਾ ਕੋਈ ਹੋਰ ਨਹੀਂ ਕਰ ਸਕਦਾ। ਇਹ ਇਨਸਾਨ ਬਿਨਾਂ ਕਿਸੇ ਸ਼ੱਕ ਜਾਂ ਸ਼ੁਬੇ ਦੇ ਦੁਨੀਆਂ ਦੀ ਹਰ ਮਾਂ ਨੂੰ ਆਪਣੀ ਦਿਆਲਤਾ ਤੇ ਨਿਸਵਾਰਥ ਸੇਵਾ ਵਿੱਚ ਪਿੱਛੇ ਛੱਡ ਦਿੰਦਾ ਹੈ, ਕਿਉਂਕਿ ਮਾਂ ਵੀ ਬਿਨਾਂ ਕਿਸੇ ਆਸ ਦੇ ਸਿਰਫ ਆਪਣੇ ਬੱਚੇ ਨੂੰ ਹੀ ਪਾਲਦੀ ਹੈ, ਉਸੇ ਦੇ ਹੀ ਨਖਰੇ, ਜ਼ਿੱਦ ਤੇ ਮੰਗਾਂ ਪੂਰੀਆਂ ਕਰਦੀ ਹੈ। ਉਸਦਾ ਆਪਣਾ ਹੱਡ ਮਾਸ ਜੋ ਹੋਇਆ, ਲੇਕਿਨ ਇਹ ਇਨਸਾਨ ਹਰ ਕਿਸੇ ਦੀ ਮਾਂ ਸੀ, ਹਰ ਐਸੇ ਇਨਸਾਨ ਦੀ ਮਾਂ ਜਿਸ ਨੂੰ ਸਮਾਜ ਨੇ ਦੁਤਕਾਰਿਆ, ਬੇਇੱਜ਼ਤ ਕਰ ਦਿੱਤਾ, ਬਹਿਸ਼ਕ੍ਰਿਤ ਕਰ ਦਿੱਤਾ। ਹਰ ਐਸੇ ਬਦਨਸੀਬ ਦੀ ਮਾਂ ਜਿਸ ਤੋਂ ਉਸਦੇ ਪਰਿਵਾਰ ਨੇ ਮੂੰਹ ਮੋੜ ਲਿਆ, ਲੇਕਿਨ ਜਦ ਉਹ ਇਸ ਇਨਸਾਨ ਦੀ ਛਤਰ ਛਾਇਆ ਵਿੱਚ ਪਹੁੰਚਿਆ ਤੇ ਆਉਂਦੇ ਹੀ ਖੁਸ਼ਨਸੀਬ ਬਣ ਗਿਆ। ਇੱਕ ਅਜਿਹਾ ਇਨਸਾਨ ਜਿਸ ਨੇ ਆਪਣੀ ਜ਼ਿੰਦਗੀ ਉਹਨਾਂ ਵਾਸਤੇ ਕੁਰਬਾਨ ਕਰ ਦਿੱਤੀ ਜਿਨ੍ਹਾਂ ਦੀ ਜ਼ਿੰਦਗੀ ਕੁਛ ਨਹੀਂ ਸੀ। ਦਇਆ ਤੇ ਨਿਸਵਾਰਥ ਸੇਵਾ ਦੇ ਇਸ ਮੁਜੱਸਮੇ ਦਾ ਨਾਂ ਸੀ ਭਗਤ ਪੂਰਨ ਸਿੰਘ। ਭਗਤ ਜੀ ਦਾ ਮਹਿਜ਼ ਨਾਂ ਹੀ ਮਨ ਵਿੱਚ ਆਦਰ ਸਤਿਕਾਰ ਦੇ ਜਜ਼ਬਾਤ ਉਭਾਰਦਾ ਹੈ। ਉਹਨਾਂ ਦੀ ਰੀਸ ਕਰਨਾ ਤੇ ਦੂਰ, ਮਹਿਰੂਮ ਤੇ ਮਾਜ਼ੂਰ ਲੋਕਾਂ ਦੀ ਉਹਨਾਂ ਵਾਂਗ ਸੇਵਾ ਕਰਨ ਬਾਰੇ ਤਸੱਵਰ ਕਰਨਾ ਵੀ ਬਹੁਤ ਔਖਾ ਕੰਮ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਗਤ ਜੀ ਨੇ ਆਪਣੀ ਸਾਰੀ ਜ਼ਿੰਦਗੀ ਉਹਨਾਂ ਲੋਕਾਂ ਦੀ ਗੰਦਗੀ ਸਾਫ਼ ਕਰਨ ਦੇ ਲੇਖੇ ਲਾ ਦਿੱਤੀ ਜਿਹੜੇ ਸਿਰਫ ਗੰਦਗੀ ਪੈਦਾ ਕਰ ਸਕਦੇ ਸੀ, ਕਿਉਂਕਿ ਉਹ ਜ਼ਹਿਨੀ ਤੇ ਜਿਸਮਾਨੀ ਤੌਰ ਤੇ ਆਪਣੀ ਗੰਦਗੀ ਨੂੰ ਸਾਫ਼ ਕਰਨ ਵਾਸਤੇ ਨਾਕਾਬਿਲ ਸਨ। ਉਹਨਾਂ ਦੀ ਇਸੇ ਨਿਸਵਾਰਥ ਸੇਵਾ, ਰਹਿਮਦਿਲੀ ਤੇ ਇਨਸਾਨੀਅਤ ਦੀ ਖਿਦਮਤ ਨੂੰ ਇੱਕ ਇਦਾਰੇ ਦਾ ਰੂਪ ਦੇ ਕੇ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੀ ਤਾਮੀਰ ਕੀਤੀ ਗਈ, ਜੋ ਕਿ ਅੰਮ੍ਰਿਤਸਰ ਤੇ ਸਮੁੱਚੇ ਪੰਜਾਬ ਦੇ ਸਿਰ ਦਾ ਤਾਜ ਹੈ। ਅਣਮਣੇ ਹੋ ਕੇ ਪਿੰਗਲਵਾੜੇ ਵਰਗੇ ਅਜ਼ੀਮ ਤੇ ਲਾਸਾਨੀ ਇਦਾਰੇ ਨੂੰ ਪੰਜਾਬ ਦੇ ਦਾਇਰੇ ਵਿੱਚ ਮਹਿਦੂਦ ਕਰਨਾ ਪੈਂਦਾ ਹੈ, ਕਿਉਂਕਿ ਮੀਡੀਆ ਦੇ ਇਸ ਤੂਫਾਨੀ ਮੌਸਮ ਵਿੱਚ ਜਿੱਥੇ ਦੁਨੀਆ ਭਰ ਵਿੱਚ ਫਿਲਮ ਤੇ ਕ੍ਰਿਕਟ ਦੀਆਂ ਸ਼ਖਸੀਅਤਾਂ ਦੀ ਮਾਰੀ ਹੋਈ ਇੱਕ ਨਿੱਛ ਦੀ ਖ਼ਬਰ ਵੀ ਜੰਗਲ ਦੀ ਅੱਗ ਵਾਂਗਰ ਫੈਲ ਜਾਂਦੀ ਹੈ, ਬੜਾ ਅਫਸੋਸ ਹੈ ਕਿ ਭਗਤ ਪੂਰਨ ਸਿੰਘ ਜੀ ਦੇ ਪਿੰਗਲਵਾੜੇ ਬਾਰੇ ਖ਼ਬਰ ਦੇਣ ਦਾ ਕਿਸੇ ਕੋਲ ਵੇਲ ਹੀ ਨਹੀਂ। ਸਨ 1904 ਵਿੱਚ ਲੁਧਿਆਣੇ ਨੇੜੇ ਪਿੰਡ ਰਾਜੇਵਾਲ ਵਿਖੇ ਜਨਮੇ ਭਗਤ ਜੀ ਦਾ ਮਿਲਾਪ ਆਪਣੇ ਆਪ ਨਾਲ ਆਪਣੀ ਮਾਂ ਮਹਿਤਾਬ ਕੌਰ ਦੇ ਜ਼ਰੀਏ ਹੋਇਆ। ਉਹਨਾਂ ਦੇ ਪਿਤਾ ਜੀ ਸ਼ਿਬੂ ਮੱਲ ਇੱਕ ਦੌਲਤਮੰਦ ਸ਼ਾਹੂਕਾਰ ਸਨ। ਉਹ ਨਹੀਂ ਸੀ ਚਾਹੁੰਦੇ ਕਿ ਮਹਿਤਾਬ ਕੌਰ ਮਾਂ ਬਣੇ, ਕਿਉਂਕਿ ਸ਼ਿਬੂ ਮੱਲ ਦੇ ਆਪਣੇ ਪਹਿਲੇ ਵਿਆਹ ਵਿੱਚੋਂ ਬੱਚੇ ਮੌਜੂਦ ਸਨ। ਲੇਕਿਨ ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਈ। ਸੋ ਮਹਿਤਾਬ ਕੌਰ ਨੇ ਸ਼ਿਬੂ ਮੱਲ ਅੱਗੇ ਤਰਲਾ ਮਿੰਨਤ ਕਰਕੇ ਆਪਣੇ ਚੌਥੇ ਗਰਭ ਨੂੰ ਨਾ ਗਿਰਾਏ ਜਾਣ ਲਈ ਰਾਜ਼ੀ ਕਰ ਲਿਆ ਤੇ ਰਾਮਜੀ ਦਾਸ ਨੂੰ ਜਨਮ ਦੇ ਕੇ ਸਾਰੀ ਖੁਦਾਈ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ। ਭਗਤ ਜੀ ਦੇ ਮਾਂ ਨੇ ਉਹਨਾਂ ਨੂੰ ਬਹੁਤ ਨਿੱਕੀ ਉਮਰ ਵਿੱਚ ਜ਼ਿੰਦਗੀ ਦੇ ਬੇਸ਼ਕੀਮਤੀ ਸਬਕ ਸਿਖਾਏ, ਜਿਵੇਂ ਕਿ ਰਸਤੇ ਦੇ ਰੋੜੇ ਤੇ ਕੰਢੇ ਹਟਾਉਣਾ ਤਾਂ ਕਿ ਰਾਹਗੀਰਾਂ ਤੇ ਬੋਝ ਢੋਣ ਵਾਲੇ ਜਾਨਵਰਾਂ ਦਾ ਸਫ਼ਰ ਸੌਖਾ ਹੋ ਸਕੇ, ਬੇਜ਼ਬਾਨ ਜਾਨਵਰਾਂ ਤੇ ਪਰਿੰਦਿਆਂ ਨੂੰ ਦਾਣਾ ਪਾਣੀ ਦੇਣਾ ਕਿਉਂਕਿ ਉਹ ਬੋਲ ਕੇ ਆਪਣੀ ਭੁੱਖ ਪਿਆਸ ਦਾ ਇਜ਼ਹਾਰ ਨਹੀਂ ਕਰ ਸਕਦੇ, ਤੇ ਨਾਲ ਹੀ ਉਹਨਾਂ ਨੂੰ ਨਿੱਕੀ ਉਮਰ ਵਿੱਚ ਹੀ ਦਰਖਤ ਲਾਉਣਾ ਤੇ ਬੂਟਿਆਂ ਨੂੰ ਪਾਣੀ ਦੇ ਕੇ ਉਹਨਾਂ ਦੀ ਵੀ ਭੁੱਖ ਪਿਆਸ ਮਿਟਾਉਣਾ ਸਿਖਾਇਆ। ਗੌਰਤਲਬ ਹੈ ਕਿ ਤਕਰੀਬਨ 100 ਸਾਲ ਪਹਿਲੇ ਇਸ ਅਨਪੜ੍ਹ ਔਰਤ ਵਿੱਚ ਸਿਰਫ ਲੋਕ ਭਲਾਈ ਹੀ ਨਹੀਂ ਬਲਕਿ ਸਾਡੇ ਵਾਤਾਵਰਨ ਤੇ ਜਾਨਵਰਾਂ ਦੀ ਦੇਖਰੇਖ ਆਪਣੇ ਬੱਚੇ ਨੂੰ ਸਿਖਾਉਣ ਦੀ ਲਿਆਕਤ ਸੀ, ਜਿਸ ਤੋਂ ਅੱਜ ਕੱਲ੍ਹ ਦੇ ਡਿਗਰੀ ਬਰਦਾਰ ਮਾਪੇ ਵਾਂਝੇ ਨੇ। ਜੇ ਭਗਤ ਜੀ ਉੱਤੇ ਵੀ ਅੱਜ ਕੱਲ੍ਹ ਦੇ ਮਾਪਿਆਂ ਵਾਂਗਰ ਮਹਿਤਾਬ ਕੌਰ ਨੇ ਘੱਟੋ ਘੱਟ ਇੰਨੇ ਨੰਬਰ ਲੈਣ ਦਾ ਜਾਂ ਉਸ ਤੋਂ ਬਾਅਦ ਕਿਸੇ ਨਾਮਵਰ ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖਲਾ ਲੈ ਕੇ ਚੰਗੀ ਤਨਖਾਹ ਵਾਲੀ ਨੌਕਰੀ ਹਾਸਲ ਕਰਨ ਦਾ ਜ਼ੋਰ ਪਾਇਆ ਹੁੰਦਾ ਤੇ ਦੁਨੀਆਂ ਨਿਸ਼ਕਾਮ ਸੇਵਾ ਦੀ ਇਸ ਅਲਾਮਤ ਤੋਂ ਵਾਂਝੀ ਰਹਿ ਜਾਂਦੀ। ਭਗਤ ਜੀ ਦੇ ਮਤਰਾਏ ਭੈਣ ਭਰਾ ਨੂੰ ਇਸ ਗੱਲ ਦਾ ਖਤਰਾ ਹੋ ਚੱਲਿਆ ਸੀ ਕਿ ਕਿਤੇ ਮਹਿਤਾਬ ਕੌਰ ਤੇ ਭਗਤ ਜੀ ਸ਼ਿਬੂ ਮੱਲ ਦੀ ਜਾਇਦਾਦ ਵਿੱਚ ਹਿੱਸਾ ਨਾ ਮੰਗ ਲੈਣ। ਇਸੇ ਖਤਰੇ ਨੂੰ ਦੂਰ ਕਰਨ ਲਈ ਮਹਿਤਾਬ ਕੌਰ ਉਹਨਾਂ ਨੂੰ ਲੁਧਿਆਣੇ ਤੋਂ ਕਿਤੇ ਦੂਰ ਮਿੰਟ ਗੁਮਰੀ ਲੈ ਗਈ, ਜੋ ਕਿ ਮੌਜੂਦਾ ਰੋਜ਼ ਪਾਕਿਸਤਾਨ ਦੇ ਪੰਜਾਬ ਦਾ ਸਾਹੀਵਾਲ ਸ਼ਹਿਰ ਹੈ। ਮਹਿਤਾਬ ਕੌਰ ਨੇ ਭਗਤ ਜੀ ਨੂੰ ਲਾਹੌਰ ਦੇ ਇੱਕ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਅਤੇ ਭਗਤ ਜੀ ਉਸੇ ਦੇ ਹੋਸਟਲ ਵਿੱਚ ਰਹਿਣ ਲੱਗ ਪਏ। ਰਾਮਜੀ ਦਾਸ ਤੋਂ ਭਗਤ ਪੂਰਨ ਸਿੰਘ ਬਣਨ ਪਿੱਛੇ ਵੀ ਇੱਕ ਵਾਕਿਆ ਮੌਜੂਦ ਹੈ। ਆਪਣੀ ਪੜ੍ਹਾਈ ਦੇ ਦੌਰਾਨ ਇੱਕ ਵਾਰ ਕਿਸੇ ਮੰਦਰ ਵਿੱਚ ਰਾਮਜੀ ਦਾਸ ਤੋਂ ਸੇਵਾ ਕਰਵਾਉਣ ਤੋਂ ਬਾਅਦ ਉੱਥੋਂ ਦੇ ਪੰਡਿਤਾਂ ਨੇ ਰਾਮਜੀ ਦਾਸ ਨੂੰ ਬਗੈਰ ਪੁੱਛੇ ਉਹਨਾਂ ਦੇ ਸਾਹਮਣੇ ਖਾਣਾ ਖਾਧਾ, ਜਿਸ ਦਾ ਰਾਮਜੀ ਦਾਸ ਨੂੰ ਬਹੁਤ ਬੁਰਾ ਲੱਗਿਆ। ਉਸ ਤੋਂ ਕੁਝ ਦੇਰ ਬਾਅਦ ਜਦ ਉਹਨਾਂ ਨੇ ਇੱਕ ਗੁਰਦੁਆਰੇ ਵਿੱਚ ਸੇਵਾ ਕੀਤੀ ਤਾਂ ਗੁਰਦੁਆਰੇ ਵਿੱਚ ਬੇਸ਼ੱਕ ਲੰਗਰ ਨਾ ਪੱਕਿਆ ਸੀ, ਲੇਕਿਨ ਸਾਰੀ ਸੰਗਤ ਨੂੰ ਸ਼ੱਕਰ ਅਤੇ ਘਿਓ ਬਰਾਬਰ ਵੰਡੀ ਗਈ। ਇਹ ਆਪਣਾਪਣ ਅਤੇ ਬਰਾਬਰੀ ਰਾਮਜੀ ਦਾਸ ਨੂੰ ਪੂਰਨ ਤੌਰ 'ਤੇ ਛੂ ਗਏ ਅਤੇ ਉਹਨਾਂ ਨੂੰ ਪੂਰਨ ਸਿੰਘ ਬਣਾ ਦਿੱਤਾ।
ਮੈਨੂੰ ਇਹ ਸੀ ਵੀ ਭਗਤ ਪੂਰਨ ਸਿੰਘ ਜੀ ਨੂੰ ਮੈਂ ਜ਼ਰੂਰ ਮਿਲ ਲਵਾਂ ਇੱਕ ਵਾਰੀ। ਜਦੋਂ ਪਹਿਲੀ ਵਾਰੀ ਮੈਂ ਉਹਨਾਂ ਨੂੰ ਮਿਲੀ ਤਾਂ ਉਹਨਾਂ ਦਾ ਮੈਂ ਲਿਟਰੇਚਰ ਪੜ੍ਹਿਆ ਹੋਇਆ ਸੀ, ਸਾਹਿਤ ਪੜ੍ਹਿਆ ਹੋਇਆ ਸੀਗਾ, ਅਤੇ ਮੈਂ ਭਗਤ ਜੀ ਨੂੰ ਕਿਹਾ ਵੀ ਮੈਂ ਨਾ ਤੁਹਾਡਾ ਸਾਹਿਤ ਪੜ੍ਹਿਆ ਹੋਇਆ, ਤੁਸੀਂ ਕਿਤੇ ਲਿਖਿਆ ਹੋਇਆ ਸੀ, ਇਟ ਇਜ਼ ਨੋਟ ਦਾ ਪ੍ਰੋਫੈਸ਼ਨ ਵਿੱਚ ਮੇਕਸ ਦਾ ਡਿਗਨਿਟੀ ਆਫ ਦਾ ਮੈਨ, ਇਟ ਇਜ਼ ਦਾ ਮੈਨ ਹੂ ਮੇਕਸ ਦਾ ਡਿਗਨਿਟੀ ਆਫ ਦੀ ਪ੍ਰੋਫੈਸ਼ਨ। ਅਤੇ ਭਗਤ ਜੀ ਨੂੰ ਜਿਹੜੀ ਬਹੁਤ ਗੱਲ ਚੰਗੀ ਲੱਗਦੀ ਹੁੰਦੀ ਸੀ ਨਾ, ਫਿਰ ਉਹ ਇੰਝ ਕਰਕੇ ਤਾੜੀ ਮਾਰਦੇ ਹੁੰਦੇ ਸੀਗੇ, ਕਹਿੰਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਬੜੀ ਵੱਡੀ ਉਮਰ 'ਚ ਜਾ ਕੇ ਖੇਤੀ ਕੀਤੀ ਅਤੇ ਖੇਤੀ ਨੂੰ ਉੱਤਮ ਕਰ ਦਿੱਤਾ। ਇਹ ਪਹਿਲੀ ਮੁਲਾਕਾਤ ਸੀਗੀ ਭਗਤ ਪੂਰਨ ਸਿੰਘ ਜੀ ਨਾਲ, ਕਿ ਇਟ ਇਜ਼ ਨੋਟ ਦਾ ਪ੍ਰੋਫੈਸ਼ਨ ਵਿੱਚ ਮੇਕਸ ਦਾ ਡਿਗਨਿਟੀ ਦਾ ਮੈਨ, ਇਟ ਇਜ਼ ਦਾ ਮੈਨ ਹੂ ਮੇਕਸ ਦਾ ਡਿਗਨਿਟੀ ਆਫ ਦੀ ਪ੍ਰੋਫੈਸ਼ਨ। ਮੇਰੇ 'ਤੇ ਇਹ ਗੱਲ ਦਾ ਬੜਾ ਇੰਪ੍ਰੈਸ਼ਨ ਸੀ ਨਾ ਕਿ ਉਹ ਲੋਕ ਕਈ ਹੱਥ ਨਾਲ ਕਿਰਤ ਕਰਨ ਨੂੰ ਲੋਕ ਠੀਕ ਨਹੀਂ ਸਮਝਦੇ ਹੈਗੇ ਨਾ, ਜਿਵੇਂ ਜਿੰਨੇ ਵੀ ਸਾਡੇ ਮਤਲਬ ਇੰਡੀਆ ਦਾ ਸਮਾਜ ਹੈ ਉਹ ਕਿਰਤੀਆਂ ਨੂੰ ਇੱਜ਼ਤ ਨਹੀਂ ਦਿੰਦਾ ਹੈ, ਨਾ ਉਹ ਕਿਸਾਨ ਨੂੰ, ਨਾ ਜੁੱਤੀ ਗੰਢਣ ਵਾਲੇ ਨੂੰ, ਨਾ ਕੱਪੜਾ ਬੁਣਨ ਵਾਲੇ ਨੂੰ, ਅਸੀਂ ਉਹਨਾਂ ਨੂੰ ਨੀਵੀਆਂ ਜਾਤਾਂ ਦੇ ਵਿੱਚ ਗਿਣਿਆ ਹੋਇਆ ਅਤੇ ਉਹਨਾਂ ਨੂੰ ਉਹ ਸਤਿਕਾਰ ਵੀ ਨਹੀਂ ਦਿੰਦੇ ਜਿਹੜਾ ਦੇਣਾ ਚਾਹੀਦਾ ਸੀ। ਔਰ ਕਿਸੇ ਵੀ ਦੇਸ਼ ਦੀ ਤਰੱਕੀ ਜਿਹੜੀ ਹੈ ਕਿਰਤੀਆਂ 'ਤੇ ਨਿਰਭਰ ਹੁੰਦੀ ਹੈ।
ਮੈਟ੍ਰਿਕ ਦੇ ਇਮਤਿਹਾਨ ਵਿੱਚ ਨਾਕਾਮਯਾਬ ਹੋਣ ਤੋਂ ਬਾਅਦ ਭਗਤ ਜੀ ਲਾਹੌਰ ਦੀ ਦਿਆਲ ਸਿੰਘ ਲਾਇਬ੍ਰੇਰੀ ਵਿੱਚ ਜ਼ਰੂਰਤਮੰਦਾਂ ਅਤੇ ਵਾਤਾਵਰਣ ਬਾਰੇ ਪੜ੍ਹਾਈ ਕਰਨ ਲੱਗ ਪਏ। ਲਾਹੌਰ ਦੇ ਹੀ ਗੁਰਦੁਆਰਾ ਡੇਰਾ ਸਾਹਿਬ ਵਿੱਚ ਸਫਾਈ ਦੀ ਸੇਵਾ ਦੇ ਨਾਲ ਮੁਸਾਫਰ ਸੰਗਤ ਦੀ ਖਿਦਮਤ, ਜਿਵੇਂ ਕਿ ਉਹਨਾਂ ਦੇ ਕੱਪੜੇ ਧੋਣਾ ਅਤੇ ਉਹਨਾਂ ਦਾ ਦਵਾ ਦਾਰੂ ਵੀ ਕਰਨ ਲੱਗ ਪਏ। ਇੱਕ ਦਿਨ ਉਹਨਾਂ ਨੂੰ ਇਲਮ ਹੋਇਆ ਕਿ ਇੱਕ 4 ਸਾਲ ਦੇ ਕੋਹੜੇ ਬੱਚੇ ਨੂੰ ਕੋਈ ਗੁਰਦੁਆਰੇ ਵਿੱਚ ਲਾਵਾਰਿਸ ਛੱਡ ਗਿਆ ਹੈ। ਗੁਰਦੁਆਰੇ ਦੇ ਗ੍ਰੰਥੀ ਨੇ ਉਸ ਬੱਚੇ ਵਾਸਤੇ ਅਰਦਾਸ ਕਰਕੇ ਉਸ ਨੂੰ ਭਗਤ ਜੀ ਦੇ ਸਪੁਰਦ ਕਰ ਦਿੱਤਾ, ਕਿਉਂਕਿ ਉਹਨਾਂ ਦੀ ਨਿਸ਼ਕਾਮ ਲੋਕ ਸੇਵਾ ਨੂੰ ਵੇਖਦੇ ਹੋਏ ਭਗਤ ਜੀ ਨੂੰ ਉਸ ਦੀ ਜ਼ਿੰਮੇਦਾਰੀ ਸੌਂਪੀ ਗਈ। ਭਗਤ ਜੀ ਨੇ ਇਸ ਨੂੰ ਰੱਬ ਦੀ ਸੇਵਾ ਸਮਝ ਕੇ ਖਿੜੇ ਮੱਥੇ ਕਬੂਲ ਕੀਤਾ ਅਤੇ ਉਸ ਬਦਨਸੀਬ ਬੱਚੇ ਦਾ ਨਾਂ ਪਿਆਰਾ ਰੱਖ ਕੇ ਉਸਨੂੰ ਖੁਸ਼ਨਸੀਬ ਕਰ ਦਿੱਤਾ। ਪਿਆਰੇ ਦੇ ਨਾਲ ਹੀ ਪਿੰਗਲਵਾੜੇ ਦੇ ਖਿਆਲ ਨੇ ਵੀ ਜਨਮ ਲਿਆ। ਇੱਕ ਕੋੜੇ ਦੀ ਦੇਖਭਾਲ ਕਰਨ ਦਾ ਮਤਲਬ ਹੈ ਕਿ ਉਸ ਦੀ ਹਰ ਕਿਸਮ ਦੀ ਜ਼ਰੂਰਤ ਪੂਰੀ ਕੀਤੀ ਜਾਵੇ। ਜਿਸਮਾਨੀ ਸਾਫ਼ ਸਫਾਈ ਦਾ ਖਿਆਲ ਰੱਖਣ ਤੋਂ ਲੈ ਕੇ ਭਗਤ ਜੀ ਉਸਨੂੰ ਆਪਣੀ ਪਿੱਠ 'ਤੇ ਲੱਦ ਹਰ ਥਾਂ ਲਿਜਾਂਦੇ ਸਨ। ਜਿੱਥੇ ਜਿੱਥੇ ਭਗਤ ਜੀ ਹੋਰ ਜ਼ਰੂਰਤਮੰਦ ਲੋਕਾਂ ਅਤੇ ਜਾਨਵਰਾਂ ਦੀ ਤਲਾਸ਼ ਵਿੱਚ ਜਾਂਦੇ ਸਨ, ਪਿਆਰੇ ਦੀਆਂ ਬਾਹਾਂ ਭਗਤ ਜੀ ਦੇ ਗਲੇ ਵਿੱਚ ਹਰ ਜਗ੍ਹਾ ਝੂਲਦੀਆਂ ਸਨ। ਉਹ ਪਿਆਰੇ ਨੂੰ ਆਪਣੇ ਗਲੇ ਦਾ ਹਾਰ ਦੱਸਦੇ ਸਨ। ਜਦ 1947 ਵਿੱਚ ਭਾਰਤ ਦੀ ਤਕਸੀਮ ਹੋਈ ਤਦ ਭਗਤ ਜੀ ਆਪਣੀ ਮਾਂ ਮਹਿਤਾਬ ਕੌਰ ਅਤੇ ਪਿਆਰੇ ਨੂੰ ਲੈ ਕੇ ਅੰਮ੍ਰਿਤਸਰ ਹਿਜਰਤ ਕਰ ਗਏ ਅਤੇ ਉੱਥੇ ਵੀ ਤਕਸੀਮ ਦੌਰਾਨ ਹੋਏ ਦੰਗਿਆਂ ਵਿੱਚ ਉਜੜੇ ਲੋਕਾਂ ਦੀ ਸੇਵਾ ਕਰਨ ਲਈ ਰਿਫਿਊਜੀ ਕੈਂਪਾਂ ਵਿੱਚ ਰਹਿਣ ਲੱਗ ਪਏ। ਹੌਲੀ ਹੌਲੀ ਜ਼ਰੂਰਤਮੰਦ ਲੋਕਾਂ ਦੀ ਗਿਣਤੀ ਵੱਧਦੀ ਗਈ ਅਤੇ ਭਗਤ ਜੀ ਦੀ ਸੇਵਾ ਦੇ ਪਿਟਾਰੇ ਵਿੱਚ ਖਾਸ ਇਜ਼ਾਫਾ ਹੁੰਦਾ ਗਿਆ, ਲੇਕਿਨ ਉਹਨਾਂ ਦੀ ਲਗਨ ਵਿੱਚ ਕੋਈ ਘਾਟ ਨਹੀਂ ਆਈ। ਭਗਤ ਜੀ ਕੋਲ ਆਪਣੀ ਛਤਰ ਛਾਇਆ ਵਿੱਚ ਆਏ ਮਾਜ਼ੂਰ, ਮਜਬੂਰ ਅਤੇ ਮਜ਼ਲੂਮ ਲੋਕਾਂ ਦੀ ਸੇਵਾ ਕਰਨ ਲਈ ਕੋਈ ਵਸੀਲਾ ਨਹੀਂ ਸੀ, ਲੇਕਿਨ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਰਸਤੇ ਜ਼ਰੂਰ ਲੱਭ ਲੈਂਦੇ ਸਨ, ਭਾਵੇਂ ਉਹਨਾਂ ਨੂੰ ਦਰ ਬਦਰ ਮੰਗਣਾ ਹੀ ਕਿਉਂ ਨਾ ਪਿਆ। ਉਹਨਾਂ ਨੇ ਇੱਕ ਪੁਰਾਣੇ ਸਾਈਕਲ ਰਿਕਸ਼ੇ ਦੀ ਸਾਈਕਲ ਹਟਾ ਕੇ ਉਸ ਦੀ ਰੇਹੜੀ ਬਣਾਈ ਅਤੇ ਉਸ ਉੱਪਰ ਮਰੀਜ਼ਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਲਿਜਾਣਾ ਸ਼ੁਰੂ ਕਰ ਦਿੱਤਾ। ਇਹ ਪਿੰਗਲਵਾੜੇ ਦੀ ਪਹਿਲੀ ਐਂਬੂਲੈਂਸ ਸੀ, ਜਿਹੜੀ ਕਿ ਅੱਜ ਵੱਧਦੀ ਫੁੱਲਦੀ ਹੋਈ ਇੱਕ ਤਵੀਲ ਕਾਰਵਾਂ ਦਾ ਰੂਪ ਲੈ ਚੁੱਕੀ ਹੈ। ਭਗਤ ਜੀ ਦਾ ਪਰਚਮ ਉਹਨਾਂ ਦੀ ਸ਼ਾਗਿਰਦ ਅਤੇ ਮੂੰਹ ਬੋਲੀ ਧੀ ਡਾਕਟਰ ਇੰਦਰਜੀਤ ਕੌਰ MBBS ਫਖਰ ਨਾਲ ਚੁੱਕ ਕੇ ਲਿਜਾ ਰਹੇ ਹਨ ਅਤੇ ਆਪਣੇ ਮੁਰਸ਼ਦ ਵਾਂਗ ਆਪਣੀ ਜ਼ਿੰਦਗੀ ਪਿੰਗਲਵਾੜੇ ਦੇ ਨਾਂ ਲਾ ਕੇ ਖਿਦਮਤ ਖਲਕ ਕਰਨ ਦੀ ਖੁਸ਼ਕਿਸਮਤੀ ਦਾ ਲੁਤਫ ਲੈ ਰਹੇ ਨੇ। ਬਕੌਲ ਡਾਕਟਰ ਇੰਦਰਜੀਤ ਕੌਰ, ਭਗਤ ਜੀ ਨਿਸ਼ਕਾਮ ਸੇਵਾ ਕਰਨ ਸਦਕਾ ਬਹੁਤ ਵੱਡੀਆਂ ਵੱਡੀਆਂ ਚੁਣੌਤੀਆਂ ਕਬੂਲ ਕਰ ਲੈਂਦੇ ਸਨ।
ਭਗਤ ਜੀ ਨੇ ਲਿਖਿਆ ਆਪਣੀ ਕਿਤਾਬ ਵਿੱਚ ਕਿ 8 ਸਾਲ ਮੈਨੂੰ ਕੰਘੀ ਕਰਨ ਦਾ ਟਾਈਮ ਨਹੀਂ ਮਿਲਿਆ, 15-20 ਮਰੀਜ਼ਾਂ ਤੱਕ ਮੇਰੇ ਕੋਲ ਕੋਈ ਹੈਲਪਰ ਨਹੀਂ ਸੀ, ਮੈਨੂੰ ਟਟਿਆਲੇ ਕੱਪੜੇ ਵੀ ਆਪ ਧੋਣੇ ਪੈਂਦੇ ਸੀ, ਉਹਨਾਂ ਵਾਸਤੇ ਰੋਟੀਆਂ ਮੰਗਣ ਵੀ ਜਾਣਾ, ਕੱਪੜਾ ਮੰਗਣ ਵੀ ਜਾਣਾ, ਦਵਾਈ ਵਾਸਤੇ ਵੀ ਪ੍ਰਬੰਧ ਕਰਨਾ
ਜੀ,
ਸਿਰ 'ਤੇ ਛੱਤ ਵੀ ਨਹੀਂ ਸੀ, ਫੁੱਟਪਾਥ 'ਤੇ ਕੰਮ ਕਰਤਾ ਉਹਨਾਂ ਨੇ, ਤਾਂ ਮੇਰੇ ਜੱਟਾਂ ਬੱਜ ਗਈਆਂ, 8 ਸਾਲ ਕੰਘੀ ਕਰਨ ਦਾ ਸਮਾਂ ਨਹੀਂ ਮਿਲਿਆ। ਤਾਂ ਵੀ ਤਾਂ ਪੜ੍ਹਦੇ ਤਾਂ ਸੀਗੇ, ਮਨ 'ਤੇ ਅਸਰ ਵੀ ਹੁੰਦਾ ਸੀ, ਪਰ ਕਿੱਦਾਂ ਲੱਗਦੇ ਹੋਣੇ ਭਗਤ ਜੀ ਇਹ ਕਦੇ ਅਹਿਸਾਸ ਨਹੀਂ ਸੀ ਹੈਗਾ। ਤਾਂ ਜਦੋਂ ਭਗਤ ਜੀ ਦੀ ਚੜ੍ਹਾਈ ਕਰਨ ਤੋਂ ਬਾਅਦ ਅਸੀਂ ਕਬਾੜਾਂ 'ਚ ਸਫਾਈ ਕਰਵਾ ਰਹੇ ਸੀ, ਤਾਂ ਇੱਕ ਸੰਦੂਕੜੀ 'ਚੋਂ ਛੋਟੀਆਂ ਛੋਟੀਆਂ ਫੋਟੋਆਂ ਨਿਕਲੀਆਂ, ਉਹਦੇ ਵਿੱਚ ਉਹ ਫੋਟੋਆਂ ਸੀਗੀਆਂ ਜਿਹਦੇ 'ਚ ਜੱਟਾਂ ਬੱਜੀਆਂ ਵਾਲੀਆਂ, ਅਤੇ ਕੱਪੜੇ ਪਾਟੇ ਹੋਏ, ਅਤੇ ਈਵਨ ਕਛਹਿਰਾ ਵੀ ਪਾਟਿਆ, ਇੱਕ ਸਾਈਡ ਤੋਂ ਪੱਟੀ ਰਜਾਈ ਲਿੱਤੀ ਹੋਈ, ਅਤੇ ਜਿਹੜੇ ਕਿ ਤੁਹਾਡਾ ਤੁਹਾਡੇ ਆਤਮਾ ਦੀਆਂ ਤਰੰਗਾਂ ਹਿਲਾ ਦਿੰਦੀ ਹੈ, ਉਹ ਫੋਟੋਆਂ ਤਰੰਗਾਂ ਹਿਲਾਉਣ ਵਾਲੀਆਂ ਫੋਟੋਆਂ ਨੇ ਭਗਤ ਜੀ ਦੀਆਂ। ਥੋੜ੍ਹਾ ਜਿਹਾ ਅਹਿਸਾਸ ਹੋ ਸਕਦਾ ਕਿ ਭਗਤ ਜੀ ਕਿੱਦਾਂ ਲੱਗਦੇ ਹੋਣਗੇ, ਪਰ ਜਦ ਤੱਕ ਅਸੀਂ ਫੁੱਟਪਾਥ ਦੇ ਉੱਤੇ ਕਰਾਤ ਨਹੀਂ ਕੱਟਦੇ ਨਾ, ਜਿਸ ਤਰ੍ਹਾਂ ਭਗਤ ਜੀ ਨੇ ਰਾਤਾਂ ਕੱਟੀਆਂ, ਜਿਸ ਤਰ੍ਹਾਂ ਭਗਤ ਜੀ ਲਿਖਦੇ ਆ ਕਿ ਥੱਲਿਓਂ ਫਰਸ਼ ਤਪਦਾ ਹੁੰਦਾ ਸੀ, ਉੱਤੋਂ ਉੱਤੋਂ ਵੀ ਮਤਲਬ ਗਰਮੀ ਬਹੁਤ ਜ਼ਿਆਦਾ ਹੁੰਦੀ ਸੀ, ਥੱਲਿਓਂ ਫਰਸ਼ ਵੀ ਤਪਦਾ ਹੁੰਦਾ ਸੀ, ਕੋਈ ਪੱਖਾ ਨਹੀਂ ਸੀ, ਮੱਛਰ ਵੀ ਹੁੰਦੇ ਸੀ, ਸਾਰਾ ਕੁਛ ਹੁੰਦਾ ਸੀਗਾ। ਜੇ ਅਸੀਂ ਕੁਛ 1-2 ਘੰਟੇ ਵੀ ਸ਼ਾਇਦ ਕਿਤੇ ਫੁੱਟਪਾਥ ਦੇ ਉੱਤੇ ਬੈਠ ਕੇ ਬੈਠੀਏ, ਤਾਂ ਅਸੀਂ ਅਹਿਸਾਸ ਥੋੜ੍ਹਾ ਬਹੁਤਾ ਕਰ ਸਕਦੇ ਹਾਂ ਕਿ ਭਗਤ ਜੀ ਨੇ ਕਿੰਨੀਆਂ ਤਕਲੀਫਾਂ ਦੇ ਨਾਲ ਪਿੰਗਰ ਪਾਣਾ ਆਰੰਭਿਆ।
ਭਗਤ ਜੀ ਦੀ ਸੋਚ ਆਪਣੇ ਵਕਤ ਤੋਂ ਕਿਤੇ ਅੱਗੇ ਸੀ। ਉਹਨਾਂ ਦਾ ਕਹਿਣਾ ਸੀ ਕਿ ਲੋਕਾਂ ਦੀ ਸਿਹਤ ਖਰਾਬ ਹੋਣ ਵਿੱਚ ਵਾਤਾਵਰਣ ਵਿੱਚ ਮੌਜੂਦ ਗੰਦਗੀ ਦਾ ਇੱਕ ਵੱਡਾ ਹੱਥ ਹੁੰਦਾ ਹੈ। ਉਹ ਹਿੰਦੁਸਤਾਨ ਹੀ ਨਹੀਂ ਬਲਕਿ ਦੁਨੀਆ ਦੇ ਇਬਤਦਾਈ ਪਰਿਆਵਰਣਵਾਦੀਆਂ ਵਿੱਚ ਸ਼ੁਮਾਰ ਸਨ। 1950 ਅਤੇ 60 ਦੇ ਦਹਾਕਿਆਂ ਵਿੱਚ ਜਦ ਪਰਿਆਵਰਣ ਬਾਰੇ ਕਿਸੇ ਨੂੰ ਕੋਈ ਫਿਕਰ ਫਾਕਾ ਨਹੀਂ ਸੀ ਹੁੰਦਾ, ਉਦੋਂ ਭਗਤ ਜੀ ਲੋਕਾਂ ਨੂੰ ਇਸ ਦੇ ਬਾਰੇ ਜਾਣਕਾਰੀ ਦਿੰਦੇ ਸਨ, ਜਿਸ ਲਈ ਸ਼ੁਰੂ ਵਿੱਚ ਉਹ ਗੱਤੇ ਉੱਪਰ ਸੋਇਲ ਇਰੋਜਨ, ਡੀਫੋਰੈਸਟੇਸ਼ਨ, ਗਲੋਬਲ ਵਾਰਮਿੰਗ ਅਤੇ ਰੇਨ ਵਾਟਰ ਹਾਰਵੈਸਟਿੰਗ ਬਾਰੇ ਸੁਨੇਹੇ ਲਿਖ ਕੇ ਚੌਂਕ ਵਿੱਚ ਖੜ੍ਹੇ ਹੋ ਜਾਂਦੇ ਸਨ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਸਨ। ਹੌਲੀ ਹੌਲੀ ਫਿਰ ਉਹਨਾਂ ਨੇ ਆਪਣੇ ਖਰਚੇ 'ਤੇ ਪਰਚੇ ਛਾਪ ਕੇ ਵੰਡਣੇ ਸ਼ੁਰੂ ਕਰ ਦਿੱਤੇ। ਅੱਜ ਡਾਕਟਰ ਇੰਦਰਜੀਤ ਕੌਰ ਦੀ ਕਾਬਲ ਨਿਗਰਾਨੀ ਹੇਠ ਪਿੰਗਲਵਾੜਾ ਪੰਜਾਬ ਵਿੱਚ ਆਪਣੇ ਵੱਲੋਂ ਸੀਵੇਜ ਟਰੀਟਮੈਂਟ ਪਲਾਂਟ ਅਤੇ ਹਜ਼ਾਰਾਂ ਦਰਖਤ ਲਾ ਕੇ ਭਗਤ ਜੀ ਦੀ ਇਸ ਮੁਹਿੰਮ ਵਿੱਚ ਮਜ਼ੀਦ ਇਜ਼ਾਫਾ ਕਰ ਰਿਹਾ ਹੈ। ਇਸ ਤਰੀਕੇ ਭਗਤ ਜੀ ਨੇ ਪਿੰਗਲਵਾੜੇ ਨੂੰ ਮਹਿਜ਼ ਜ਼ਹਿਨੀ ਅਤੇ ਜਿਸਮਾਨੀ ਤੌਰ 'ਤੇ ਮਾਜ਼ੂਰ ਲੋਕਾਂ ਦੇ ਘਰ ਤੋਂ ਪਰਿਆਵਰਣ ਦੀ ਭਲਾਈ ਅਤੇ ਲਾਵਾਰਿਸ ਬੱਚਿਆਂ, ਦਹੇਜ ਲਈ ਤਸ਼ੱਦਦ ਤੋਂ ਪਰੇਸ਼ਾਨ ਔਰਤਾਂ ਅਤੇ ਵਿਧਵਾਵਾਂ ਨੂੰ ਆਸਰਾ ਦੇਣ ਲਈ ਘਰ ਤੋਂ ਦੂਰ ਇੱਕ ਘਰ ਬਣਾਇਆ। ਸੰਨ 1979 ਵਿੱਚ ਆਪਣੀ ਲਾਸਾਨੀ ਨਿਸ਼ਕਾਮ ਸੇਵਾ ਵਾਸਤੇ ਭਗਤ ਜੀ ਨੂੰ ਭਾਰਤ ਸਰਕਾਰ ਨੇ ਬਹੁਤ ਉੱਚੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਨਵਾਜ਼ਿਆ। ਇਹ ਉਹ ਦੌਰ ਸੀ ਜਦੋਂ ਇਹੋ ਜਿਹੇ ਵੱਡੇ ਤਮਗੇ ਮੌਜੂਦਾ ਵਕਤ ਵਾਂਗ ਸਸਤੇ ਅਤੇ ਆਸਾਨ ਨਹੀਂ ਸੀ। ਮਲੂਕ ਦਿਲ ਦੇ ਮਾਲਕ ਭਗਤ ਜੀ ਨੇ 1984 ਵਿੱਚ ਇਹ ਬੇਸ਼ਕੀਮਤੀ ਇਨਾਮ ਹਰਿਮੰਦਰ ਸਾਹਿਬ ਵਿੱਚ ਹੋਏ ਫੌਜੀ ਹਮਲੇ ਦੇ ਇਹਤਜਾਜ ਵਿੱਚ ਭਾਰਤ ਸਰਕਾਰ ਨੂੰ ਲੌਟਾ ਦਿੱਤਾ। ਜੇ ਤੁਸੀਂ ਭਗਤ ਜੀ ਦੀ ਜ਼ਿੰਦਗੀ ਦਾ ਨਿਚੋੜ ਕੱਢੋ ਤੇ ਤੁਸੀਂ ਬੜੀ ਹੀ ਆਸਾਨੀ ਨਾਲ ਕਹਿ ਸਕਦੇ ਹੋ ਕਿ ਉਹਨਾਂ ਨੇ ਆਪਣੇ ਨਾਮ ਨੂੰ ਜੀਵੰਤ ਕਰਕੇ ਵਿਖਾਇਆ। ਭਗਤ ਯਾਨੀ ਦਾਸ ਜਾਂ ਸੇਵਾਦਾਰ, ਪੂਰਨ ਯਾਨੀ ਮੁਕੰਮਲ ਤੇ ਸਿੰਘ ਬੇਖੌਫ। ਇਹ ਇਨਸਾਨ ਇੱਕ ਮੁਕੰਮਲ ਸੇਵਾਦਾਰ ਸੀ ਜਿਸ ਨੂੰ ਆਪਣੇ ਨੁਕਸਾਨ ਦਾ ਕੋਈ ਖਤਰਾ ਨਹੀਂ ਸੀ। ਇਹ ਨੇ ਸਾਡੇ ਪ੍ਰੇਰਣਾ ਦੇ ਸਰੋਤ।
SBS.
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 SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS.